ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨੀ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ।
ਇਹ ਵਾਰ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ, ਉਚਾਰਨ ਕੀਤੀ ਹੈ, ਆਸਾ ਰਾਗ ਦੀ ਵਾਰ ਹੈ। ਬਾਅਦ ਸਲੋਕਾਂ ਨਾਲ ਜਿਹੜਾ ਲਫ਼ਜ਼ ਆਇਆ ਨਾ ਬਾਅਦ ਦੇ ਵਿੱਚ, ਇਹਦਾ ਮਤਲਬ ਹੈ ਉਹਨਾਂ ਨੇ ਵਾਰ ਲਿਖੀ ਸੀ, ਲਿਖਣ ਵਾਲੇ ਦੇ ਨਾਲ ਜਿਹਨੇ ਸੰਪਾਦਨ ਕੀਤੀ ਹੈ ਉਹਨਾਂ ਨਾਲ ਸਲੋਕ ਰਲਾਏ ਨੇ। ਬਾਅਦ ਸਲੋਕਾਂ ਨਾਲ ਵੀ ਸਲੋਕਾਂ ਦੇ ਨਾਲ ਸਲੋਕ ਰਲਾਏ ਗਏ ਨੇ ਬਾਅਦ ਚ, ਬਾਅਦ ਵੇਲੇ ਸਲੋਕ ਨਹੀਂ ਸੀ ਉਚਾਰਨ ਕੀਤੇ। ਇਸ ਸਿਰਲੇਖ ਦੇ ਵਿੱਚ ਤਬਦੀਲੀ ਕੀਤੀ, ਸਿਰਲੇਖ ਤਾਂ ਲਿਖਿਆ, ਸਿਰਲੇਖ ਜੀ ਨੇ ਲਿਖੇ ਨੇ, ਗੁਰੂ ਨਾਨਕ ਨੇ ਨਹੀਂ ਇਹ ਸਿਰਲੇਖ ਲਿਖਿਆ, ਉਹਨਾਂ ਨੇ ਬਾਹਰ ਉਚਾਰਨ ਕੀਤੀ ਹੈ। ਸਿਰਲੇਖ ਪੰਜਵੇਂ ਪਾਤਸ਼ਾਹ ਨੇ ਲਿਖਿਆ। ਇਹ ਵੀ ਕਹਿੰਦੇ ਨੇ ਵੀ ਜਿਹੜੇ ਟੁੰਡੇ ਅਸਰਾ ਧੁਰੀਆਂ ਨੇ ਇਹ ਛੇਵੇਂ ਪਾਤਸ਼ਾਹ ਨੇ ਨਾਲ ਲੜਾਈਆਂ ਨੇ, ਪਰ ਇਹ ਗੱਲ ਬਹੁਤੀ ਵਜ਼ਨਦਾਰ ਨਹੀਂ ਹੈ, ਕਿਉਂਕਿ ਜੇ ਧੁਰੀਆਂ ਨਾਲ ਲੜਾਈਆਂ ਹੁੰਦੀਆਂ ਤਾਂ ਦੁਬਾਰਾ ਬੀੜ ਲਿਖਣੀ ਪੈਂਦੀ, ਉਹਦੇ ਵਿੱਚ ਧੁਰੀਆਂ ਲਿਖਣੀਆਂ ਪੈਂਦੀਆਂ। ਖੈਰ ਇੱਕ ਅਲੱਗ ਮਸਲਾ ਹੈ, ਅਰਥਬੋਧ ਨਾਲ ਇਹਦਾ ਕੋਈ ਸੰਬੰਧ ਨਹੀਂ, ਵਿਦਵਾਨਾਂ ਦੇ ਗੱਲ ਹੋਊਗੀ, ਵਿਦਵਾਨ ਇਹੋ ਜਿਹੀਆਂ ਗੱਲਾਂ ਚੱਕ ਕੇ ਐਵੇਂ ਰੌਲੇ ਖੜੇ ਕਰ ਲੈਂਦੇ ਹੁੰਦੇ ਨੇ। ਸਾਡਾ ਮਤਲਬ ਸਿਰਫ ਗੁਰਬਾਣੀ ਕੀ ਕਹਿ ਰਹੀ ਹੈ, ਸਾਨੂੰ ਸਿੱਖਿਆ ਕੀ ਦੇ ਰਹੀ ਹੈ, ਉਹਦੇ 'ਚ ਹੀ ਮਤਲਬ ਹੈ। ਇੰਨਾ ਜ਼ਰੂਰ ਹੈ ਵੀ ਜਿਹੜੇ ਸ਼ਲੋਕ ਨੇ ਇਹ ਪੰਜਵੇਂ ਪਾਤਸ਼ਾਹ ਨੇ ਬਾਅਦ 'ਚ ਉਚਾਰਨ ਕਰਕੇ, ਉਚਾਰਨ ਕੀਤੇ ਹੋਏ ਸੀ ਬਾਅਦ ਦੇ ਵਿੱਚ ਲਿਖ ਦਿੱਤੇ। ਜਿਹੜੇ ਜਿਹੜੇ ਵਿਸ਼ੇ ਸੀ ਜਿਹੜੀ ਪੌੜੀ ਦਾ, ਉਹ ਵਿਸ਼ੇ ਦਾ ਸ਼ਲੋਕ ਪਹਿਲਾਂ ਰੱਖ ਦਿੱਤਾ। ਇੱਕ ਕਿਸਮ ਦੀ ਸ਼ਲੋਕ ਦੀ ਵਿਆਖਿਆ ਵੀ ਹੋ ਗਈ, ਪੌੜੀ ਵੀ ਲਿਖੀ ਗਈ। ਉਹ ਸ਼ਲੋਕ ਦੀ ਭਾਵਨਾ, ਉਹ ਪੌੜੀ ਦੀ ਭਾਵਨਾ ਇੱਕ ਹੈ, ਦੋਹਾਂ ਦੀ ਗੱਲ ਇੱਕੋ ਹੀ ਹੈ। ਸ਼ਲੋਕ ਦੀ ਵਿਆਖਿਆ ਹੋ ਗਈ ਉੱਥੇ, ਗੁਰਬਾਣੀ ਨੇ ਗੁਰਬਾਣੀ ਦੀ ਵਿਆਖਿਆ ਅਲੱਗ ਕਰਤੀ। ਇਹਦਾ ਕਹਿਣ ਦਾ ਮਤਲਬ ਸੀ ਵੀ ਜਿਹੜਾ ਆਹ ਸ਼ਲੋਕ ਹੈ ਉਹਦੀ ਆਹ ਵਿਆਖਿਆ ਹੋਈ ਹੋਈ ਹੈ, ਮਤਲਬ ਇਹ ਸੀ ਇਹਦਾ ਲਿਖਣ। ਹੁਣ ਇਹ ਹੈਗਾ ਗੁਰੂ ਨਾਨਕ ਦੇਵ ਜੀ ਇੱਥੇ ਸ਼ੁਰੂ ਕਰਦੇ ਨੇ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਇਹ ਵਾਰ ਦਾ ਹਿੱਸਾ ਨਾ ਸ਼ਲੋਕ ਹੈ। ਜਿਣ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਵਾਰ। ਹੁਣ ਇਹ ਸ਼ਲੋਕ ਹੈ, ਸ਼ਲੋਕ ਮਹੱਲਾ ਪਹਿਲਾ,
ਸ਼ਲੋਕ ਮਹੱਲਾ ਪਹਿਲਾ।
ਜੇ ਆਪਾਂ ਇਸ ਸ਼ਲੋਕ ਨੂੰ ਵਿਚਾਰੀਏ ਤਾਂ ਇਉਂ ਲੱਗਦਾ ਵੀ ਗੁਰੂ ਨਾਨਕ ਦੇਵ ਦਾ ਕੋਈ ਗੁਰਦੇਵ ਹੈਗਾ, ਪਰ ਇਹ ਗੱਲ ਸੱਚ ਹੈ ਕਿ ਗੁਰੂ ਨਾਨਕ ਦੇਵ ਦਾ ਕੋਈ ਵਿਅਕਤੀ ਗੁਰਦੇਵ ਨਹੀਂ ਹੈ। ਕੋਈ ਆਦਮੀ ਐਸਾ ਨਹੀਂ ਉਸ ਵੇਲੇ ਜਿਹਨੇ ਗੁਰੂ ਨਾਨਕ ਦੇਵ ਨੂੰ ਸਿੱਖਿਆ ਦਿੱਤੀ ਹੋਵੇ, ਗੁਰੂ ਨਾਨਕ ਨੇ ਸਿੱਖਿਆ ਦਿੱਤੀ ਹੈ ਕਹਾਂ, ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ ਸਿੱਖਿਆ। ਜੇ ਗੁਰੂ ਨਾਨਕ ਦੇਵ ਨੇ ਸਿੱਖਿਆ ਲਈ ਹੁੰਦੀ ਕਿਸੇ ਤੇ ਤਾਂ ਨਾ ਉਹਦਾ ਆਉਣਾ ਸੀ, ਨਾਨਕ ਪਤਾ ਨਹੀਂ ਸੀ ਆਉਣਾ ਫਿਰ ਇੱਥੇ। ਜਿਵੇਂ ਬਾਕੀ ਗੁਰੂਆਂ ਨੇ ਨਾਨਕ ਪਤਾ ਵਰਤਿਆ, ਨਾਨਕ ਦਾ ਨਾਮ ਵਰਤਿਆ ਸਾਰੀ ਬਾਣੀ ਚ, ਆਪਣਾ ਨਹੀਂ ਵਰਤਿਆ। ਜੇ ਗੁਰੂ ਨਾਨਕ ਦਾ ਵੀ ਕੋਈ ਹੋਰ ਬੰਦਾ ਹੁੰਦਾ ਤਾਂ ਨਾ ਉਹਦਾ ਆਉਣਾ ਸੀ, ਨਾਨਕ ਦਾ ਨਹੀਂ ਸੀ ਆਉਣਾ। ਪਸੰਦੀ ਉਹ ਗੱਲ ਕਾਫੀ ਹੈ, ਇਸ ਵਿਸ਼ੇ ਤੇ ਇੰਨੀ ਗੱਲ ਕਾਫੀ ਹੈ। ਦੂਜੀ ਗੁਰਬਾਣੀ ਚੋਂ ਵੀ ਸਿੱਧ ਹੁੰਦਾ ਵੀ ਉਸ ਵੇਲੇ ਕੋਈ ਗੁਰਮੁਖ ਹੈ ਨੀਗਾ, ਸਿੱਧਾ ਨਾਲ ਜੇ ਗੱਲਬਾਤ ਹੋਈ ਹੈ ਗੁਰੂ ਨਾਨਕ ਦੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਕਰਨਾ ਹੈ। ਸਿੱਧਾ ਨੇ ਪੁੱਛਿਆ ਗੁਰੂ ਨਾਨਕ ਨੂੰ, ਤੁਸੀਂ ਘਰ ਕਿਉਂ ਛੱਡਿਆ? ਇੱਕ ਪਾਸੇ ਤਾਂ ਤੁਸੀਂ ਘਰ ਛੱਡਣ ਤੇ ਖਿਲਾਫ਼ ਹੋ, ਵੀ ਵਿਅਕਤੀ ਨੂੰ ਘਰ ਛੱਡ ਕੇ ਬਾਹਰ ਘੁੰਮਣ ਨਾਲ ਕੋਈ ਧਰਮ ਦੀ ਪ੍ਰਾਪਤੀ ਨਹੀਂ ਹੁੰਦੀ, ਦੂਜੇ ਪਾਸੇ ਤੁਸੀਂ ਆਪ ਘਰ ਛੱਡੀ ਫਿਰਦੇ ਹੋ। ਸਿੱਧਾ ਦਾ ਕੁਛ ਮਸਲਾ ਹੋਰ ਸੀ ਇਹਦੇ ਪਿੱਛੇ ਕਿ ਫਿਰਦਾ ਫਿਰਦਾ ਸਾਰੇ ਹਿੰਦੁਸਤਾਨ 'ਚ ਇਹ ਆ ਗਿਆਨ ਫੈਲਾਵੂਗਾ, ਸਾਡਾ ਹੋ ਜੂਗਾ ਨੁਕਸਾਨ, ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਸੀ ਵੀ ਮੁੜ ਜਾ ਘਰ ਨੂੰ, ਜੋ ਤੂੰ ਕਹਿੰਦਾ ਤੂੰ ਤਾਂ ਆਪ ਨਹੀਂ ਕਰ ਰਿਹਾ। ਉਹ ਸੀ ਤਾਂ ਇੱਕ ਟੁੱਚਰ, ਪਰ ਇਹਦੇ 'ਚ ਭਾਵਨਾ ਕੀ ਸੀ ਵੀ ਇਹ ਜਿਹੜੀ ਗੱਲ ਜਾਣਦਾ ਜੇ ਦੂਜੇ ਨੂੰ ਦੱਸਦੀ ਸਾਡੀ ਇੱਜ਼ਤ ਨਹੀਂ ਰਹਿਣੀ, ਮਤਲਬ ਇਹ ਸੀ ਇਹਦੇ ਪਿੱਛੇ। ਤਾਂ ਉੱਥੇ ਉਹਨਾਂ ਦਾ ਜਵਾਬ ਇਹ ਹੈ ਵੀ ਮੈਂ ਕੀ ਕਰਨਾ ਹਾਂ, ਮੈਂ ਤਾਂ ਕੋਈ ਗੁਰਮੁਖ ਤੋੜਦਾ ਫਿਰਦਾ, ਗੁਰਮੁਖ ਖੋਜੇ ਤੇ ਭਏ ਉਦਾਸੀ, ਮੈਂ ਕੋਈ ਗੁਰਮੁਖ ਲੱਭ ਲਓ, ਇਹਦਾ ਮਤਲਬ ਲੱਭਦੇ ਸੀ ਲੱਭਿਆ ਨਹੀਂ ਹੈ। ਲੱਭਿਆ ਨਹੀਂ ਕੋਈ ਗੁਰਮੁਖ। ਦੂਜਾ ਜੇ ਗੁਰਮੁਖ ਹੁੰਦਾ ਗੁਰਮੁਖ ਦੀ ਬਾਣੀ ਵੀ ਸਾਡੇ ਕੋਲ ਹੁੰਦੀ ਉਸ ਵੇਲੇ। ਜਿਹੜੇ ਉਦੋਂ ਪਹਿਲਾਂ ਗੁਰਮੁਖ ਹੋ ਗਏ ਗੁਰੂ ਨਾਨਕ ਤੋਂ ਪਹਿਲਾਂ ਉਹਨਾਂ ਦੀ ਬਾਣੀ ਸਾਡੇ ਕੋਲ ਹੈ ਭਗਤਾਂ ਦੀ, ਉਹਨਾਂ ਦੇ ਸਿਰ ਲੇਖ ਹੇਠ ਬਾਣੀ ਸਾਡੇ ਕੋਲ ਦਰਜ ਹੈ ਭਗਤਾਂ ਦੀ ਬਾਣੀ। ਗੁਰੂ ਨਾਨਕ ਦੇਵ ਜੀ ਵੇਲੇ ਕੋਈ ਭਗਤ ਹਾਜ਼ਰ ਨਹੀਂ ਹੈ ਸਰੀਰ ਕਰਕੇ, ਉਹ ਤਾਂ ਭਗਤ ਮਰਦੇ ਨਹੀਂ ਹੁੰਦੇ, ਆਤਮਾ ਕਰਕੇ ਜਿਉਂਦੇ ਰਹਿੰਦੇ ਹੁੰਦੇ ਨੇ, ਪਰ ਸਰੀਰ ਕਰਕੇ ਹੈ ਨਹੀਂ, ਸੰਸਾਰ ਚ ਹੈ ਨਹੀਂ, ਸੰਸਾਰ ਚ ਸੰਸਾਰ ਨੂੰ ਤਾਂ ਸਰੀਰ ਕਰਕੇ ਲੱਗਦਾ ਉਹਦਾ ਵੀ ਹੈਗਾ ਜਾਂ ਨਾ ਹੈਗਾ। ਸੰਸਾਰ ਦਾ ਸਾਡਾ ਦ੍ਰਿਸ਼ਟੀਕੋਣ ਤਾਂ ਜੇ ਸਰੀਰ ਹੈਗਾ ਤਾਂ ਹੈਗਾ, ਜੇ ਨਹੀਂ ਹੈ ਤਾਂ ਨਹੀਂ ਹੈ, ਉਹ ਆਤਮਾ ਤੱਕ ਸਾਡੀ ਪਹੁੰਚ ਨਹੀਂ ਹੁੰਦੀ। ਇੱਥੇ ਕਹਿਣ ਦਾ ਮਤਲਬ ਵੀ ਇਹੀ ਹੈ ਵੀ ਸਰੀਰ ਕਰਕੇ ਨਹੀਂ ਸੀਗੇ ਹੁੰਦੇ, ਤਾਂ ਉਹਨਾਂ ਦਾ ਮੇਲ ਮੁਲਾਕਾਤ ਦੀ ਗੱਲ ਵੀ ਹੁੰਦੀ। ਭਗਤ ਸਾਰੇ ਪਹਿਲਾਂ ਹੋ ਚੁੱਕੇ ਨੇ, ਉਹਦੇ ਬਾਅਦ ਇਹ ਜਿਹੜੀ ਮੱਤ ਸੀ ਇਹ ਮੱਤ ਇਸੇ ਤਰ੍ਹਾਂ ਦੀ ਪੁਜੀਸ਼ਨ ਸੀ ਇਸ ਮੱਤ ਦੀ ਜਿਵੇਂ ਅੱਜ ਹੈ ਸਾਡੇ ਕੋਲ। ਅੱਜ ਸਾਡੇ ਕੋਲ ਕਾਗਜ਼ਾਂ ਦੇ ਗ੍ਰੰਥਾਂ ਵਿੱਚ, ਪੋਥੀ ਵਿੱਚ, ਪੁਸਤਕਾਂ ਵਿੱਚ ਇਹ ਮੱਤ ਹੈ, ਪਰ ਪ੍ਰਚਾਰ 'ਚ ਮੱਤ ਹੈ ਨਹੀਂ। ਇਹਦਾ ਮਤਲਬ ਆਦਮੀ ਦੀ ਪਕੜ 'ਚ, ਕਿਸੇ ਵਿਅਕਤੀ ਦੀ ਪਕੜ 'ਚ ਮੱਤ ਨਹੀਂ ਹੈ ਇਸ ਵਕਤ, ਇਸ ਕਰਕੇ ਪ੍ਰਚਾਰ ਨਹੀਂ ਹੋ ਰਿਹਾ ਸਹੀ, ਕੋਈ ਟੀਕਾ ਨਹੀਂ ਸਹੀ। ਉਹਦੇ ਹੋਏ ਨੇ ਸਾਰੇ ਵਿਦਵਾਨ, ਵਿਦਵਾਨ ਤਾਂ ਸਰ ਉਹਦੇ ਹੋਏ ਹੁੰਦੇ ਹੀ ਨੇ, ਹੋਰ ਵੀ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਉਹ ਵੀ ਉਹਦੇ ਹੋਏ ਨੇ, ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਨਾ ਮਹਾਂਪੁਰਸ਼ ਕਹਾਇਆ ਉਹ ਵੀ ਉਹਦੇ ਹੋਏ ਨੇ ਸਾਰੇ, ਉਹਦੇ ਹੋਏ ਸੀ। ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੇ ਸੇਵਕਾਂ ਤੋਂ ਪਤਾ ਲੱਗਦਾ ਵੀ ਉਹਦੇ ਹੋਏ ਸੀ ਉਹ, ਕਿਉਂਕਿ ਜਿਹੜੀ ਗੱਲ ਉਹਨਾਂ ਨੇ ਸੁਣੀ ਉਹੀ ਉਹ ਕਹਿ ਰਹੇ ਨੇ ਪਿੱਛੇ ਸੇਵਕ। ਹਾਂ ਉਹ ਕਹਿੰਦੇ ਨੇ ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਹੁਣ ਉਹਨਾਂ ਦਾ ਗੁਰਦੇਵ ਤਾਂ ਕੋਈ ਹੈ ਨਹੀਂ, ਕਿਹਨੂੰ ਕਹਿ ਰਹੇ ਨੇ ਸਵਾਲ ਇਹ ਹੈ। ਬਲਿਹਾਰੀ ਗੁਰ ਆਪਣੇ, ਜੇ ਆਦਮੀ ਗੁਰ ਹੈ ਉਹਦਾ ਹੈ ਨਹੀਂ, ਪਰ ਗੁਰ ਦਾ ਮਤਲਬ ਕੀ ਹੋਇਆ, ਗੁਰ ਕਿਹਨੂੰ ਕਹਿ ਰਹੇ ਨੇ, ਅਸੀਂ ਇਸ ਗੱਲ ਦੀ ਵਿਆਖਿਆ ਗੁਰਬਾਣੀ ਚ ਕੀਤੀ ਹੋਈ ਹੈ। ਅਸਲ ਚ ਗੁਰ ਗੁਰ ਆਪਣੇ ਗਿਆ, ਗੁਰਦੇਵ ਆਪਣੇ ਨਹੀਂ ਗਿਆ, ਬਸ ਇਹ ਦੋਵਾਂ ਚੀਜ਼ਾਂ ਦੇ ਭੇਦ ਹੈ। ਜੇ ਤਾਂ ਗੁਰਦੇਵ ਕਹਿੰਦੇ ਫਿਰ ਤਾਂ ਉਹ ਵਿਅਕਤੀ ਹੁੰਦਾ, ਗੁਰ ਆਪਣੇ ਗਿਆ, ਗੁਰ ਆਪਣੇ ਆਪਣੇ ਗਿਆਨ ਤੋਂ, ਜਿਹੜਾ ਮੈਨੂੰ ਗਿਆਨ ਪ੍ਰਾਪਤ ਹੋ ਗਿਆ, ਮੈਂ ਗਿਆਨ ਸਮਝ ਲਿਆ, ਮੈਂ ਇਹ ਤੋਂ ਕੁਰਬਾਨ। ਗੁਰਦੇਵ ਗਿਆਨ ਦਾ ਨਾਮ ਹੈ, ਭਗਤਾਂ ਦੀ ਬਾਣੀ ਪੜ੍ਹੀ ਗੁਰੂ ਨਾਨਕ ਨੇ, ਇਹ ਗੱਲ ਸੱਚ ਹੈ, ਬਾਣੀ ਤਾਂ ਸੀ ਨਾ ਭਗਤਾਂ ਦੀ ਪਈ, ਸਮਝ ਲਈ ਗੱਲ ਸਮਝਣ ਵਾਲੀ ਆ ਗਈ ਪਕੜ ਚ। ਅੱਜ ਵੀ ਸਾਡੇ ਕੋਲ ਬਾਣੀਆਂ ਪਕੜ ਕਿਸੇ ਦੇ ਨਹੀਂ ਹੈ, ਜਿਹਨੇ ਪਕੜ ਚ ਆਜੂ ਉਹ ਗੁਰਦੇਵ, ਉਹਦਾ ਗੁਰਦੇਵ ਉਹਦਾ ਗਿਆਨ ਇਹ ਹੋਊਗਾ। ਫਿਰ ਸ਼ਬਦ ਗੁਰੂ, ਉਪਦੇਸ਼ ਗੁਰੂ, ਜਾਂ ਤਾਂ ਉਪਦੇਸ਼ ਗੁਰੂ ਹੈ, ਜਿਹੜਾ ਉਪਦੇਸ਼ ਹੈ ਉਹ ਗੁਰੂ ਹੈ, ਉਹ ਤਾਂ ਫਿਰ ਉਪਦੇਸ਼ ਤਾਂ ਗੁਰੂ ਹੋ ਗਿਆ ਨਾ ਵੱਡਾ, ਉਪਦੇਸ਼ ਤਾਂ ਗੁਰੂ ਹੁੰਦਾ, ਜਿਹੜਾ ਗਿਆਨ ਹੈ ਉਹ ਤਾਂ ਛੋਟਾ ਹੁੰਦਾ ਕਿ ਉਪਦੇਸ਼ ਤੋਂ ਮਿਲਿਆ ਹੋਇਆ। ਉਹ ਜਿਹੜਾ ਗੁਰ ਗੁਰ ਹੈ ਗੁਰ ਛੋਟਾ ਹੁੰਦਾ, ਗੁਰੂ ਵੱਡਾ ਹੁੰਦਾ, ਉਪਦੇਸ਼ ਫਿਰ ਵੀ ਵੱਡਾ। ਦਸੇ ਜਿਹੜੇ ਵਿਅਕਤੀ ਗੁਰੂ ਸਾਹਿਬਾਨ ਹੋਏ ਨੇ ਉਹ ਗੁਰਦੇਵ ਤਾਂ ਉਹਨਾਂ ਨੂੰ ਕਹਿ ਸਕਦੇ ਹਾਂ ਅਸੀਂ, ਗੁਰ ਆਪਣੇ, ਗੁਰ ਲਫ਼ਜ਼ ਵਰਤਿਆ, ਗੁਰ ਦਾ ਅਰਥ ਗੁਰਦੇਵ ਹੁੰਦਾ ਜੇ ਵਿਅਕਤੀ ਹੋਵੇ, ਜੇ ਇਕੱਲਾ ਗੁਰ ਹੋਵੇ ਤਾਂ ਇਹਦਾ ਅਰਥ ਗਿਆਨ ਹੁੰਦਾ। ਗੁਰ ਮੇਰਾ ਗਿਆਨ, ਗੁਰ ਹਿਰਦੇ ਧਿਆਨ, ਇਹਦੀ ਵਿਆਖਿਆ ਗੁਰਬਾਣੀ ਚ ਪਈ। ਇਕੱਲੇ ਗੁਰ ਦਾ ਅਰਥ ਗਿਆਨ ਹੀ ਹੁੰਦਾ, ਜੇ ਵਿਅਕਤੀ ਗੁਰ ਆਊਗਾ ਜਿਹਤੋਂ ਗਿਆਨ ਲਿਆ ਉਹ ਗੁਰਦੇਵ ਹੁੰਦਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਉੱਥੇ ਗੁਰਦੇਵ ਨਾਲ ਲੱਗਿਆ ਹੈ ਲਫ਼ਜ਼ ਹੈ। ਮੈਂ ਆਪਣੇ ਗਿਆਨ ਤੋਂ ਕੁਰਬਾਨ, ਕਿਉਂਕਿ ਜਿਹੜਾ ਪਿਛਲਾ ਗਿਆਨ ਮੈਨੂੰ ਵਿਰਸੇ 'ਚ ਮਿਲਿਆ ਸੀ, ਹਿੰਦੂ ਮਤ 'ਚ ਪੈਦਾ ਹੋਏ ਸੀ ਨਾ, ਜਿਹੜਾ ਅੱਜ ਪ੍ਰਚਲਿਤ ਗਿਆਨ ਹੈ, ਉਹਦੇ ਵਿੱਚ ਦੇਵਤੇ ਦੀ ਪੂਜਾ ਕਰਨੀ ਕਰਦੇ ਨੇ ਲੋਕ, ਇਹ ਗਿਆਨ ਹੈ ਵੀ ਦੇਵਤਿਆਂ ਦੀ ਪੂਜਾ ਕਰਨੀ ਚਾਹੀਦੀ। ਇਹ ਗਿਆਨ ਨਹੀਂ ਹੈ ਵੀ ਤੁਸੀਂ ਦੇਵਤੇ ਬਣ ਲਏ, ਦੇਵਤੇ ਦੀ ਬਰਾਬਰੀ ਕਰਨ ਦਾ ਗਿਆਨ ਨਹੀਂ ਹੈ ਉਹਦੇ 'ਚ ਬਿਲਕੁਲ ਵੀ। ਉਹਦੇ 'ਚ ਇਹ ਹੈ ਵੀ ਦੇਵਤਾ ਵੱਡਾ ਹੁੰਦਾ, ਆਦਮੀ ਛੋਟਾ ਹੁੰਦਾ, ਇਹ ਗੱਲ ਠੀਕ ਹੈ। ਜਿਹੜਾ ਸਰੀਰ ਵਿੱਚ ਬੋਲਦਾ ਇਹ ਛੋਟਾ, ਜਿਹੜਾ ਇਹਦੇ ਅੰਤਰ ਆਤਮਾ ਇਹਦਾ ਅੱਧਾ ਹਿੱਸਾ, ਦੋ ਹਿੱਸਿਆਂ ਚ ਨਾ ਹੁਣ ਇਹ ਜਿਹੜਾ ਸਾਹ ਲੈ ਰਿਹਾ ਉਹ ਦੇਵਤਾ, ਜਿਹੜਾ ਬੋਲ ਰਿਹਾ ਦੇਵਤਾ ਨਹੀਂ ਹੈ, ਇਹ ਮਾਨਸ ਹੈ। ਇਹ ਕੀ ਹੈ? ਇਹ ਮਾਨਸ ਹੈ। ਮਾਨਸ ਇਹ ਸਰੀਰ ਮਾਨਸ ਨਾਲ ਜੁੜਿਆ ਹੋਇਆ, ਇਹ ਹੱਡ ਮਾਨਸ ਦਾ ਜਿਹੜਾ ਹੈ, ਹੱਡ ਮਾਨਸ ਦੇ ਦੇਹਰੇ ਚ ਰਹਿੰਦਾ ਇਹ ਹੱਡ ਮਾਨਸ ਦਾ ਜਿਹੜਾ ਨਾ ਸਰੀਰ ਬਣਿਆ ਹੋਇਆ ਇਹਦੇ ਨਾਲ ਜੁੜਿਆ ਹੋਇਆ, ਇਹਨੂੰ ਇਹ ਕਹਿੰਦਾ ਮੈਂ ਸਰੀਰ ਨੂੰ, ਤਾਂ ਮਾਨਸ ਹੈ। ਮਾਨਸ ਦਾ ਮਤਲਬ ਮਾਨ ਸੁਧਾ, ਮਾਨਸ ਖਾਣੇ ਕਰੇ ਨਮਾਜ, ਗਾਂ ਆਇਆ ਨਾ ਮਾਨਸ, ਮਾਨਸ ਨੂੰ ਕਹਿੰਦੇ ਨੇ ਮਾਨਸ ਖਾਣੇ, ਜਿਹੜੇ ਮਾਨਸ ਮਾਨਸ ਖਾਣੇ ਵਾਲੇ ਨੇ ਉਹ ਦੂਜਿਆਂ ਨੂੰ ਬਖਸ਼ਿਸ਼ਾਂ ਦੇ ਰਹੇ ਨੇ, ਕਰੇ ਨਮਾਜ, ਦੂਜਿਆਂ ਦੇ ਸਿਰ ਤੇ ਹੱਥ ਧਰ ਕੇ ਕਹਿ ਰਹੇ ਨੇ, ਅਸੀਸਾਂ ਦੇ ਰਹੇ ਨੇ। ਔਰ ਮਾਨਸ ਤੋਂ ਖਿਲਾਫ਼ ਪ੍ਰਚਾਰ ਕਰਦੇ ਨੇ, ਮਾਨਸ ਤੋਂ ਖਿਲਾਫ਼ ਪ੍ਰਚਾਰ ਕਰਦੇ ਨੇ। ਮਾਨਸ ਖਾਣੇ, ਮਾਨਸ ਖਾਣੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜਾ ਮੂੰਹ ਨਾਲ ਮਾਨਸ ਖਾਵੇ, ਇਹ ਵੀ ਨਹੀਂ ਹੁੰਦਾ ਅਰਥ। ਉਹ ਫਰੀਦ ਨੇ ਕਲੀਅਰ ਕਰਤਾ ਜਦ ਮਨ ਨੂੰ ਕਿਹਾ ਵੀ ਤੂੰ ਆ ਜਿਹੜਾ ਮਾਨਸ ਖਾਣੇ ਸਰੀਰ ਦਾ, ਜਿਸ ਪਿੰਜਰੇ ਮੇਰਾ ਸਭ ਵਸੈ ਮਾਸ ਨੇ ਤੇ ਤੂੰ ਖਾਏ, ਕਹਿੰਦਾ ਇਹਦਾ ਮਾਸ ਤੂੰ ਕਿਉਂ ਖਾਣਾ? ਮਾਨਸ ਖਾਣ ਦਾ ਇੱਥੇ ਮਤਲਬ ਕੀ ਹੋਇਆ? ਹੁਣ ਕਿਸੇ ਨੂੰ ਐਸਾ ਗਿਆਨ ਦੇ ਦੇਣਾ ਜੀ ਜੋ ਪੱਲੇ ਦਾ ਉਹਦੇ ਕੱਖ ਨਹੀਂ ਪੈਣਾ, ਐਸੀ ਮੱਤ ਪੜਾ ਦੇਣੀ ਪੱਲੇ ਕੱਖ ਨਹੀਂ ਪੈਣਾ, ਸਾਰਾ ਸਰੀਰ ਖਾ ਗਿਆ, ਸਾਰੀ ਦੇਹੀ, ਸਾਰੀ ਜ਼ਿੰਦਗੀ ਖਾ ਗਿਆ, ਤਪ ਕਰਦਿਆਂ ਕਰਦਿਆਂ ਨੇ ਖੂਨ ਸੁਕਾ ਲਿਆ, ਰੱਤੀ ਰੱਤ ਨਾ ਨਿਕਲਿਆ, ਜਿਹੜੇ ਕਹਿੰਦੇ ਸੀ, ਕਹਿੰਦੇ ਕਿ ਰੱਤੀ ਜਿੰਨੀ ਵੀ ਸੀ ਤੇ ਰੱਤ ਨਹੀਂ ਨਿਕਲਣੀ ਚਾਹੀਦੀ ਜੇ ਚੀਰੇ ਤੁਹਾਨੂੰ, ਫੇਰ ਭਗਤੀ ਹੈ। ਉਹ ਬਾਂਸ ਖਾਣੀ ਸੀ ਹੋਰ ਕੀ ਸੀ? ਬਾਂਸ ਖਾਣ ਦੀ ਉਹ ਸਿੱਖਿਆ ਦਿੰਦੇ ਸੀ, ਕਹਿੰਦੇ ਹੱਡ ਰਹਿ ਜਾਣ ਬਿਲਕੁਲ, ਕੱਟੇ ਤਾਂ ਪਾਣੀ ਨਿਕਲਣਾ ਚਾਹੀਦਾ, ਜਿਹੜੇ ਵੈਸ਼ਨੂੰ ਭਗਤ ਸੀ ਇਹ ਕਹਿੰਦੇ ਸੀ। ਦੂਆ ਕਹਿੰਦੇ ਪਾਣੀ ਵੀ ਕੁਛ ਹੋਰ ਹੈ, ਮਿੱਟੀ ਉਹ ਨਿਕਲਣੀ ਚਾਹੀਦੀ ਹੈ ਵਿੱਚੋਂ। ਇੱਥੇ ਤੱਕ ਲੋਕਾਂ ਨੂੰ ਪੱਬਲ ਪੂਸੇ ਪਾਇਆ ਹੋਇਆ ਸੀ। ਇਹ ਉਸ ਵੇਲੇ ਦੀ ਗੱਲ ਹੈ ਕਹੀ ਹੋਈ, ਅੱਜ ਨਹੀਂ ਸਾਨੂੰ ਸਮਝ ਆਉਂਦੀ ਕਿਉਂ ਕਹੀ ਸੀ। ਉਸ ਵੇਲੇ ਕਹਿਣੀ ਵਾਜਬ ਸੀ, ਉਸ ਵੇਲੇ ਲੋਕਾਂ ਨੂੰ ਸਮਝ ਆਉਂਦੀ ਸੀ ਕੀ ਕਹਿੰਦੇ ਨੇ, ਅੱਜ ਸਾਨੂੰ ਸਮਝ ਨਹੀਂ ਆਉਂਦੀ ਕੀ ਕਹਿੰਦੇ ਨੇ। ਅੱਜ ਅਸੀਂ ਕੋਈ ਕਰਦਾ ਹੀ ਨਹੀਂ ਇਹ ਕੰਮ, ਨਾ ਅਸੀਂ ਦੇਖਦੇ ਹਾਂ। ਬਹੁਤ ਸਾਰੀਆਂ ਗੱਲਾਂ ਗੁਰਬਾਣੀ 'ਚ ਇਹੋ ਜਿਹੀਆਂ ਨੇ ਜਿਹੜੀਆਂ ਅੱਜ ਸਾਨੂੰ ਔਡ ਲੱਗਦੀਆਂ ਨੇ, ਕਿਉਂ? ਉਹ ਕੰਮ ਤਾਂ ਹੋ ਨਹੀਂ ਰਿਹਾ ਇੱਥੇ ਉਹੋ ਜਿਹਾ। ਕਈਆਂ ਨੂੰ ਉਸ ਵੇਲੇ ਨੇ ਜਦੋਂ ਕੋਈ ਕਰਦਾ ਸੀ, ਅੱਜ ਹੈ ਨਹੀਂ, ਇਸ ਕਰਕੇ ਉਹ ਸਾਨੂੰ ਉਹਨਾਂ ਦੀ ਸਮਝ ਨਹੀਂ ਆ ਰਹੀ ਗੱਲ ਕੀ ਹੈ। ਹੁਣ ਗੁਰਦੇਵ ਦੀ ਗੱਲ ਚੱਲਦੀ ਸੀ, ਗੁਰਦੇਵ ਆਦਮੀ ਹੁੰਦਾ, ਵਿਅਕਤੀ ਹੁੰਦਾ, ਗੁਰ ਵਿਅਕਤੀ ਨਹੀਂ ਹੁੰਦਾ। ਜੇ ਇਹਦੇ ਬਲਿਆਲੀ ਗੁਰ ਆਪਣੇ ਕਹੀਏ, ਜਿਹੜੇ ਅਨਮਤੀਏ ਨੇ ਦੂਜੇ ਵਿਰੋਧੀ ਗੁਰਮਤ ਦੇ, ਉਹ ਕਹਿੰਦੇ ਨੇ ਨਾਨਕ ਦਾ ਗੁਰੂ ਸੀ ਕੋਈ ਵਿਅਕਤੀ, ਆਹ ਲਿਖਿਆ ਹੋਇਆ, ਦੱਸੋ ਕੀ ਕਰੋਗੇ? ਉਹ ਦਲੀਲ ਦਿੰਦੇ ਨੇ ਇਹ ਨਾਨਕ ਮੰਨਦਾ, ਸਲੋਕ ਮਹਲਾ ਪਹਿਲਾ, ਨਾਨਕ ਦਾ ਮੰਨਦਾ ਮੇਰਾ ਗੁਰੂ ਹੈ ਕੋਈ, ਤੁਸੀਂ ਕਹਿਣਾ ਹੈ ਜੀ। ਇੱਕ ਵੱਡਾ ਮਸਲਾ ਹੈ ਇਹ, ਜੇ ਆ ਸਾਰੀ ਵਿਆਖਿਆ ਤੇ ਸਮਝਣਾ ਹੋਵੇ ਵੀ ਗੁਰਦੇਵ ਔਰ ਗੁਰੂ, ਗੁਰ ਚ ਕੀ ਫਰਕ ਹੈ, ਗੁਰਬਾਣੀ ਦੇ ਵਿੱਚ ਹੀ ਹੈ ਇਹ, ਜੇ ਸਮਝਣਾ ਹੋਵੇ ਤਾਂ ਨਿਕਲ ਨਹੀਂ ਸਕਦਾ, ਵਿਦਵਾਨ ਨਹੀਂ ਹੈ ਤਾਂ ਨਿਕਲ ਸਕਦੇ, ਵਿਦਵਾਨਾਂ ਦੇ ਵੱਸ ਦੀ ਗੱਲ ਨਹੀਂ ਹੈ। ਇਸ ਕਰਕੇ ਗੁਰਬਾਣੀ ਉਹ ਸਮੁੰਦਰ ਹੈ, ਉਹ ਸਮੁੰਦਰ ਹੈ ਜਿਹਦਾ ਬਿਲਕੁਲ ਇੱਕ ਇੱਕ ਚੱਪਾ ਅਸੀਂ ਸਾਰਾ ਖੋਜਣਾ, ਜੇ ਕਿਤੋਂ ਖੋਜ ਰਹਿ ਗਈ ਉੱਥੋਂ ਹੀ ਅਸੀਂ ਲਾਜਵਾਬ ਹੋ ਜਾਵਾਂਗੇ, ਉੱਥੋਂ ਹੀ ਦੇਹੀ ਕੱਚੀ ਰਹਿ ਜੂਗੀ, ਰਹਿ ਗਈ ਸੀ ਨਾ ਜਿਵੇਂ ਉਹ ਮਹਾਭਾਰਤ ਦੇ ਵਿੱਚ ਦੁਰਯੋਧਨ ਦੀ ਦੇਹੀ ਕੱਚੀ ਰਹਿ ਗਈ ਸੀ ਨਾ, ਉੱਥੇ ਹੀ ਕਾਲ ਨੇ ਮਾਰਿਆ। ਕਾਲ ਦਾ ਵਾਰ ਉੱਥੇ ਆਉਣਾ ਜਿੱਥੇ ਸਾਡੇ ਵਿੱਚ ਕੱਚ ਰਹਿ ਜਾਣਾ, ਜਿੱਥੋਂ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਣੀ ਨਾ ਜਿਹੜੇ ਪੁਆਇੰਟ ਦੀ, ਉੱਥੇ ਹੀ ਕੱਚ ਰਹਿ ਜਾਣਾ, ਉੱਥੇ ਭਰਮ ਰਹਿ ਜਾਣਾ, ਭਰਮ ਦੇ ਵਿੱਚੋਂ ਹੀ ਪੈਦਾ ਹੋਣੀ ਹੈ ਮਤਲਬ। ਜਾਂ ਸਰੀਰ ਛੱਡਣਾ, ਉਸ ਭਰਮ ਦੇ ਵਿੱਚੋਂ ਪੈਦਾ ਹੋ ਕੇ ਮਨ ਨੇ ਚਿੱਤ ਨੂੰ ਛੱਡ ਜਾਣਾ, ਅੱਡ ਹੋ ਜਾਣਾ, ਪਰਮ ਦਾ ਭੂਤ ਬਣ ਜਾਣਾ, ਭੂਤ ਤੋਂ ਇਹਨੇ ਡਰ ਜਾਣਾ, ਪਰਮ ਦਾ ਭੂਤ ਬਣ ਜਾਣਾ ਇਹਨੇ। ਕਹਿੰਦੇ ਨਾ ਭੂਤ, ਉਹ ਪਰਮੇ ਭੂਤ ਬਣ ਜਾਂਦਾ ਇਹਦੇ ਵਾਸਤੇ, ਉਹ ਅਗਿਆਨਤਾ ਹੀ ਲਾ ਕੇ ਬਹਿ ਜਾਂਦੀ ਹੈ ਇਹਨੂੰ। ਇਸ ਕਰਕੇ ਗੁਰਬਾਣੀ ਦਾ ਇੱਕ ਇੱਕ ਅੱਖਰ ਖੋਜਣ ਦਾ ਵਿਸ਼ਾ, ਜਿਹੜੀ ਅਵਸਥਾ ਗੁਰਬਾਣੀ ਚ ਲਿਖੀ ਹੋਈ ਹੈ ਸਾਡੇ ਜੀਵਨ ਦੀ, ਐਵੇਂ ਨਹੀਂ ਮਿਲ ਜਾਣੀ ਹੈਗੀ। ਜੇ ਕੋਈ ਕਹੇ ਐਵੇਂ ਮਿਲ ਜੂਗੀ, ਇਹ ਨਹੀਂ ਐਵੇਂ ਮਿਲਣ ਵਾਲੀ ਚੀਜ਼ ਹੈ। ਇੱਕ ਇੱਕ ਅੱਖਰ ਦਾ ਸਾਨੂੰ ਪਤਾ ਹੋਣਾ ਚਾਹੀਦਾ, ਕਿਸ ਸੰਦਰਭ ਚ ਗੱਲ ਕਹੀ ਗਈ, ਕੀ ਗੱਲ ਹੈ। ਦੇਖੋ ਨਵੀਂ ਚੀਜ਼ ਨਿਕਲੇ ਅੱਜ, ਖੜਾ ਕਰਤਾ ਨਾ ਨਕਸ਼ਾ ਨਵਾਂ। ਉਹ ਲੋਕ ਕੋਈ ਕਿਸੇ ਨੂੰ ਗੁਰੂ ਬਣਾਈ ਬੈਠਾ, ਕੋਈ ਕਿਸੇ ਨੂੰ ਨਾਨਕ ਦਾ ਗੁਰੂ ਬਣਾਈ ਬੈਠਾ, ਸਿਰਫ ਇਸ ਸ਼ਲੋਕ ਨੂੰ ਲੈ ਕੇ ਉਹ ਦਾਵਾ ਕਰਦੇ ਨੇ। ਇਹੋ ਜਿਹੇ ਵੀ ਆਦਮੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਦਾ ਜਨਮ ਲਿਖਿਆ ਨਾ ਕੱਤਕ ਦੀ ਪੂਰਨਮਾਸ਼ੀ, ਉਹਨਾਂ ਨੇ ਆਪਣੇ ਬਾਬੇ ਨੂੰ ਗੁਰੂ ਨਾਨਕ ਦਾ ਗੁਰੂ ਮੰਨਿਆ। ਮੇਰਾ ਬਾਬੇ ਦਾ ਚੇਲਾ ਸੀ ਗੁਰੂ ਨਾਨਕ, ਕੱਤਕ ਦੀ ਪੂਰਨਮਾਸ਼ੀ ਲਿਖਤੀ ਉਹਦੀ, ਜੋਤੀ ਜੋਤ ਸਮਾਉਣ ਦੀ ਤਰੀਕ ਨਾ ਜਨਮ ਦੀ ਤਰੀਕ, ਉਹਨਾਂ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਹੋਇਆ। ਅਸੀਂ ਕੱਤਕ ਦੀ ਪੂਰਨਮਾਸ਼ੀ ਮਨਾਉਂਦੇ ਤਾਂ ਮਨਾਉਂਦੇ ਹਾਂ ਅਸੀਂ, ਉਹਦੀ ਲਿਖਤ ਸਭ ਤੋਂ ਬਾਅਦ ਦੀ ਲਿਖਤ, ਉਹਨੂੰ ਸੱਚ ਮੰਨ ਲਿਆ। ਇਹ ਕੌਣ ਸੀ ਲਿਖਾਉਣ ਵਾਲੇ? ਉਦਾਸੀ ਸ੍ਰੀ ਚੰਦ ਕੇ ਆਰਾਮ ਰਹੀਏ, ਧੀਰ ਬੱਲੀਏ, ਇਹੀ ਕੰਮ ਕਰਦੇ ਰਹੇ ਨੇ। ਅੱਜ ਆਰ ਐਸ ਐਸ ਵਾਲੇ ਰਲ ਕੇ ਦਸਮਰਾਂ ਦਾ ਵਿਰੋਧ ਕੌਣ ਕਰਾ ਰਹੀ ਹੈ? ਆਰ ਐਸ ਐਸ ਕਰਾ ਰਹੀ ਹੈ ਦਸਮਰਾਂ ਦਾ ਵਿਰੋਧ, ਪੈਸੇ ਦਿੰਦੇ ਨੇ ਖਰੀਦਦੇ ਨੇ, ਉੱਤਰ ਮਾੜੇ ਵਾਲਾ ਨਹੀਂ ਖਰੀਦਿਆ ਹੋਇਆ, ਖਰੀਦਿਆ ਹੋਇਆ ਉਹ ਨਿਹੰਗ ਸਿੰਘ ਤੋਂ ਕਹਿੰਦੇ ਕਿ ਨਿਹੰਗ ਸਿੰਘ ਵੀ ਖਰੀਦੋ, ਕਿਉਂਕਿ ਇਹਦੀ ਗੱਲ ਕਹੀ ਹੋਈ ਹੋ ਜਾਂਦੀ ਹੈ ਨਾ, ਇਹਦਾ ਬਾਣਾ ਪਾਇਆ ਹੈ, ਇਹਦੀ ਗੱਲ ਦਾ ਮੁੱਲ ਪੈਂਦਾ। ਦੂਜਿਆਂ ਨੂੰ ਕਹਿੰਦੇ ਨੇ, ਦੂਜਿਆਂ ਤਾਂ ਰੱਦ ਕਰ ਦੇਣਗੇ, ਇਹਨਾਂ ਦੇ ਬਾਣਾ ਹੀ ਨਹੀਂ, ਧਾਰਮਿਕ ਬੰਦੇ ਹੀ ਨਹੀਂ ਹਨ ਇਹ। ਦੂਜਿਆਂ ਨੂੰ ਅਸੀਂ ਇਹ ਕਹਿ ਕੇ ਰੱਦ ਕਰ ਦਾਂਗੇ, ਧਾਰਮਿਕ ਬੰਦੇ, ਜਿਹੜਾ ਬੰਦਾ ਧਾਰਮਿਕ ਨਹੀਂ ਹੈ ਉਹਦੀ ਗੱਲ ਧਰਮ ਦੇ ਉੱਤੇ ਕਹੀ ਹੋਈ ਅਸੀਂ ਮੰਨਦੇ ਹੀ ਨਹੀਂ। ਗੁਰੂ ਨਾਨਕ ਨਾਲ ਚਰਚਾ ਨਹੀਂ ਕੀਤੀ ਕਿ ਕੋਈ ਆਦਮੀ ਸੰਤ ਚਰਚਾ ਕਰਨ ਨੂੰ ਤਿਆਰ ਨਹੀਂ ਸੀ, ਜਿੰਨਾ ਚਿਰ ਬਾਣਾ ਨਹੀਂ ਹੁੰਦਾ ਅੱਗੇ ਨਹੀਂ ਸੀ ਕਰਦੇ ਕੋਈ ਵੀ। ਜਿਵੇਂ ਵਕੀਲ, ਜਿਹਦੇ ਕੋਲ ਸਰਟੀਫਿਕੇਟ ਹੈਗਾ, ਕਾਲਾ ਕੋਰਟ ਲੈ ਕੇ ਜਾਣਾ ਪੈਂਦਾ, ਅਦਾਲਤ ਕਹਿ ਸਕਦੀ ਹੈ ਤੇਰੇ ਕਾਲਾ ਕੋਰਟ ਨਹੀਂ, ਮੈਂ ਤੈਨੂੰ ਵੜ ਨਹੀਂ ਦਿੰਦਾ। ਕਈ ਅਦਾਲਤਾਂ ਕਹਿੰਦੀਆਂ ਵੀ ਕਾਲਾ ਕੋਰਟ ਪਾਏ ਤੇ ਵਕੀਲ ਸਾਡੇ ਬੜੇ ਵੱਲ ਨੂੰ ਬੜੇ ਨੂੰ, ਤਾਂ ਵਕੀਲਾਂ ਨੂੰ ਕੋਰਟ ਚਾਹੇ ਗਰਮੀ ਹੋਵੇ ਲਿਜਾਣਾ ਪੈਂਦਾ ਨਾਲ। ਕਾਨੂੰਨ ਹੈ ਉਹਨਾਂ ਦਾ ਆਪਣਾ ਵੀ, ਧਰਮ ਦੀ ਚਰਚਾ ਹੈ ਇਹਦਾ ਕਾਨੂੰਨ ਹੈ। ਜਿਹੜਾ ਧਾਰਮਿਕ ਆਦਮੀ ਹੈ ਧਰਮ ਦੇ ਕੰਮ ਚ ਉਹ ਦਖਲ ਦੇਵੇ, ਜਿਹਨੂੰ ਨੌਲੇਜ ਹੈ ਕੋਈ ਨਹੀਂ, ਧਰਮ ਦਾ ਵਿਸ਼ਾ ਦਾ ਗਿਆਨ ਹੈ ਕੋਈ ਨਹੀਂ, ਉਹ ਆ ਕੇ ਟੰਗ ਉਡਾ ਲਵੇ, ਸਾਡੇ ਇਹੀ ਹੈ ਧਰਮ ਦਾ ਗਿਆਨ ਹੀ ਟੰਗ ਸਾਰੇ ਉਡਾਈ ਜਾਂਦੇ ਨੇ। ਇਹਨਾਂ ਨੂੰ ਕੋਈ ਗਿਆਨ ਨਹੀਂ, ਕੱਢੀ ਕਿਤਾਬ ਪੜ੍ਹ ਲਈ ਨਾ, ਧਰਮ ਦੇ ਵੱਲ ਬੜ ਬੜੀਆਂ ਟੰਗਾਂ ਉਡਾ ਕੇ ਕਿਤਾਬਾਂ ਲਿਖਵਾਰੀ ਜਾਂਦੇ, ਕੋਈ ਗਿਆਨ ਨਹੀਂ ਉਹਨਾਂ ਕੋਲ। ਧਾਰਮਿਕ ਬੰਦੇ ਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਧਰਮ ਸਮਝ ਚ ਆਉਂਦਾ ਨਹੀਂ। ਲੋਕ ਸਾਰੀ ਸਾਰੀ ਜ਼ਿੰਦਗੀ ਪਤਾ ਨਹੀਂ ਫਿਰਦੇ ਹੀ ਨਹੀਂ ਨਾ, ਸਾਰੇ ਇਮਾਨਦਾਰ ਵੀ ਬਹੁਤ ਨੇ, ਨਹੀਂ ਸਮਝ ਚ ਆਈ ਹੋਈ ਗੱਲ ਇਹ। ਇਹ ਗੱਲ ਬਹੁਤ ਔਖੀ ਹੈ ਸਮਝ ਆਉਣੀ। ਇਹੋ ਜਿਹਾ ਭੱਬਲ ਭੂਸਾ ਪਾਇਆ ਨਾਨਕ ਦਾ ਗੁਰੂ ਸੀਗਾ, ਸੈਟਿਸਫੈਕਟਰੀ ਜਵਾਬ ਅੱਜ ਸਹੀ ਨਹੀਂ ਹੈ, ਪਰ ਅੱਜ ਸਾਡੇ ਕੋਲ ਸੈਟਿਸਫੈਕਟਰੀ ਜਵਾਬ ਤਾਂ ਹੈ, ਅਸੀਂ ਗੁਰਦੇਵ ਔਰ ਸਤਿਗੁਰ, ਸਤਿਗੁਰ ਗੁਰਦੇਵ ਇੱਕੋ ਲਫ਼ਜ਼ ਹੈ, ਉਹਦੇ ਚ ਫਰਕ ਅਸੀਂ ਜਾਣ ਲਿਆ ਕਿ ਗੁਰ ਜਿਹੜਾ ਹੁੰਦਾ ਉਹ ਹੋਰ ਹੁੰਦਾ, ਉਹਦਾ ਅਰਥ ਹੋਰ ਹੈ, ਸਤਿਗੁਰ ਦਾ ਅਰਥ ਹੋਰ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਦੋ ਲਫ਼ਜ਼ ਇਕੱਠੇ ਆ ਗਏ, ਗੁਰ ਵੀ ਆ ਗਿਆ ਸਤਿਗੁਰ ਵੀ ਆ ਗਿਆ, ਇਹ ਕਹਤੇ ਆ ਗਏ ਦੋ ਇਕੱਠੇ। ਗੁਰ ਸਤਿਗੁਰ ਹੈ, ਗੁਰ ਸਤਿਗੁਰ ਉਹਨੂੰ ਕਹਿੰਦੇ ਨੇ ਜਿਹਦਾ ਸਰੀਰ ਨਹੀਂ ਹੁੰਦਾ, ਜਿਹਨੇ ਜਨਮ ਨਹੀਂ ਲਿਆ ਕਹਿੰਦੇ ਉਹ ਗੁਰ ਸਤਿਗੁਰ ਹੈ, ਉਹ ਤਾਂ ਜੋ ਸਰੂਪ ਹੈ, ਵਿਅਕਤੀ ਸਤਿਗੁਰ ਹੁੰਦਾ ਹੀ ਨਹੀਂ। ਜਦ ਸਤਿਗੁਰ ਹੋ ਜਾਂਦਾ ਹੈ ਫਿਰ ਉਹਦੀ ਦੇਹੀ ਰਹਿੰਦੀ ਹੋਈ ਨਹੀਂ ਹੈ, ਦੇਹੀ ਦਾ ਭਰਮ ਨਹੀਂ ਪਾਲਣਾ ਚਾਹੀਦਾ ਆਪਣੇ ਅੰਦਰ ਮਨ ਦੇ ਵਿੱਚ, ਫਿਰ ਉਹਦਾ ਉਹਦਾ ਸਰੀਰ ਹੈ, ਦਿਖੂ ਸਰੀਰ ਹੈ ਉਹਦਾ, ਬੋਲੂ ਵੀ ਸਰੀਰ ਦੇ ਵਿੱਚੋਂ ਹੀ, ਪਰ ਐਂ ਉਹਦੇ ਬੋਲ ਨੂੰ ਮੰਨਣਾ ਚਾਹੀਦਾ ਜਿਵੇਂ ਬਿਰਮੀ ਚ ਸੱਪ ਬੋਲਦਾ ਹੁੰਦਾ। ਸਰੀਰ ਬਿਰਮੀ ਹੈ, ਬੋਲਦਾ ਕੌਣ ਵਿੱਚ ਸੱਪ? ਸੱਪ ਤਾਂ ਦੀਦਾ ਨੀ, ਬਿਰਮੀ ਦੀਦੀ। ਜੇ ਕੋਈ ਬਿਰਮੀ ਨੂੰ ਸਰੀਰ ਨੂੰ ਸੱਪ ਸਮਝਵੇ, ਜੇ ਕੋਈ ਸਰੀਰ ਨੂੰ ਬਿਰਮੀ ਨੂੰ ਸੱਪ ਸਮਝ ਲਵੇ ਤਾਂ ਉਹ ਮੂਰਖ ਹੈ। ਪਰ ਜਿੰਨਾ ਕੁ ਉਹਦਾ ਗਿਆਨ ਹੈ ਨਾ ਸੱਪ ਨੂੰ ਬਿਰਮੀ ਸਮਝਣ ਵਾਲੇ ਦਾ, ਇਹੋ ਜਿਹਾ ਉਹ ਆਦਮੀ ਹੈ ਜਿਹੜਾ ਫਿਰ ਉਹਦੇ ਸਰੀਰ ਨੂੰ ਸਰੀਰ ਮੰਨਦਾ, ਉਹਨੂੰ ਵਿਅਕਤੀ ਮੰਨਦਾ, ਉਹ ਵਿਅਕਤੀ ਨਹੀਂ ਹੁੰਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਹੁਕਮ ਹੈ ਕਿਹਦਾ? ਪਰਮੇਸ਼ਰ ਦਾ। ਇਹ ਭਗਤੀ ਹੁਕਮ ਹੈ, ਪਰਮੇਸ਼ਰ ਦਾ ਗਿਆਨ ਹੈ, ਸਿੱਖਿਆ ਹੈ, ਆਹ ਗਲਤੀ ਨਾ ਕਰ ਲਿਓ, ਉਹਨੂੰ ਆਦਮੀ ਮੰਨ ਲਓ। ਅਸੀਂ ਗੁਰੂ ਨਾਨਕ ਨੂੰ ਆਦਮੀ ਮੰਨੀ ਬੈਠੇ ਹਾਂ, ਸਿੱਖ ਉਹ ਸਰੀਰ ਦੀ ਫੋਟੋ ਬਣਾਈ ਬੈਠੇ ਹਾਂ, ਜਾਓ। ਇਹ ਨਹੀਂ ਸੀ ਕਰਨਾ ਚਾਹੀਦਾ, ਇਹ ਨਹੀਂ ਕਰ ਸਕਦੇ ਅਸੀਂ। ਸਾਡੇ ਕੋਲ ਪੰਕਤੀ ਪਈ ਹੈ, ਭੇਦ ਨਾ ਜਾਣੋ ਮਾਨਸ ਦੇਹਾ, ਕੋਈ ਗੌਰੇ ਨਹੀਂ ਕੀਤੀ। ਇਹ ਪੰਕਤੀ ਸਾਨੂੰ ਹਟਾਉਂਦੀ ਹੈ, ਇਸ ਕਰਕੇ ਸਾਡੇ ਪੱਲੇ ਵੀ ਸਿੱਖੀ ਨਹੀਂ ਰਹੀ। ਜੇ ਅਸੀਂ ਇਹ ਮੰਨਦੇ ਨੇ, ਜਿਹੜੇ ਲੋਕ ਇਹ ਮੰਨਦੇ ਨੇ, ਉਹਦੇ ਪੱਲੇ ਸਿੱਖੀ ਨਾ ਉਹਦੀ ਕੋਈ ਚੀਜ਼ ਹੈ ਨਹੀਂ, ਉਹਨਾਂ ਨੂੰ ਭੁਲੇਖਾ ਹੋਊਗਾ ਸਿਖਾਉਣ ਦਾ, ਅਲੱਗ ਗੱਲ ਹੈ। ਉਹ ਅਸੀਂ ਮੰਨਦੇ ਹਾਂ ਵੀ ਸਿੱਖੀ ਹੈ ਨਹੀਂ ਕਿਸੇ, ਸਾਰੇ ਮੰਨ ਜਾਂਦੇ ਨੇ ਵੀ ਮੈਂ ਤਾਂ ਜੀ ਉਹ ਜਿਹਾ ਸਿੱਖ ਹੈਗਾ ਨਹੀਂ, ਜਿਹਾ ਬਾਣੀ ਕਹਿੰਦੀ, ਉਹ ਸਾਰੇ ਕਹਿੰਦੇ ਨੇ, ਇਕੱਲੇ ਇਕੱਲੇ ਮੰਨ ਲੈਂਦੇ। ਸਮੁੱਚਾ ਸਾਰੇ ਮੰਨਣ ਨੂੰ ਤਿਆਰ ਨੇ ਵੀ ਅਸੀਂ ਸਿੱਖ ਨਹੀਂ ਹੈਗੇ, ਫਿਰ ਤਾਂ ਉਹੀ ਗਏ, ਫਿਰ ਤਾਂ ਇਹਨਾਂ ਨੂੰ ਕਿਸੇ ਨੇ ਖਾਲਿਸਤਾਨ ਵੀ ਨਹੀਂ ਦੇਣਾ। ਉਹ ਮਸਲੇ ਹੋਰ ਨੇ, ਸਿੱਖੀ ਦਾ ਦਾਅਵਾ ਕਰਨ ਦੇ, ਉਹ ਦੁਨਿਆਵੀ ਮਸਲੇ ਨੇ। ਸਿੱਖ ਦੀ ਤਾਂ ਸੱਚਖੰਡ ਵੀ ਸੀਟ ਰਿਜ਼ਰਵ ਹੈ, ਦੱਸੇ ਕੋਈ ਜਿਹਦੀ ਸੀਟ ਰਿਜ਼ਰਵ ਹੈ ਕਿੱਥੇ ਹੈ, ਸੱਚਖੰਡ ਚ ਕਿਹੜੇ ਖੂਜੇ ਉਹ ਦੱਸੇ। ਇਹਦੇ ਚ ਪਤਾ ਲੱਗ ਜਾਂਦਾ ਕਿਹੜੇ ਖੂਜੇ ਹੈ ਸੱਚਖੰਡ ਤੇ ਤੇਰੀ ਸੀਟ, ਸਭ ਪਤਾ ਗੁਰਬਾਣੀ ਦੇ ਵਿੱਚ ਪੜ੍ਹ ਕੇ। ਜੇ ਉਹਨਾਂ ਨੇ ਪੜ੍ਹ ਕੇ ਸਮਝ ਲਈ ਤਾਂ ਦੱਸ ਦੇਣਗੇ, ਜੇ ਇਹ ਨਹੀਂ ਦੱਸ ਸਕਦੇ ਫਿਰ ਉਹ ਚਲੋ ਦੁਨਿਆਵੀ ਤੌਰ ਤੇ ਸਿੱਖ ਹੈਗੇ ਨੇ, ਦੁਨੀਆਂ ਦੀ ਭਾਸ਼ਾ ਚ ਮੁਸਲਮਾਨ ਵੀ ਹੈਗੇ ਨੇ, ਈਸਾਈ ਵੀ ਹੈਗੇ ਨੇ, ਪਰ ਉਹੋ ਜਿਹੇ ਮੁਸਲਮਾਨ ਨਹੀਂ ਹੈਗੇ ਜਿਹੋ ਜਿਹੇ ਮੁਸਲਮਾਨ ਹੁੰਦਾ ਅਸਲੀ। ਇਹ ਗੱਲ ਨਹੀਂ ਅਸੀਂ ਮੰਨ ਸਕਦੇ ਕਿ ਜਿਹਨੇ ਸਤਿਪੁਰਖ ਜਾਣ ਲਿਆ, ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤਿਸਕਾ ਨੂੰ, ਸਤਿਗੁਰ ਉਹਨੂੰ ਕਹਿੰਦੇ ਨੇ ਜਿਹਨੇ ਸਤਿਪੁਰਖ ਜਾਣ ਲਿਆ। ਸਤਿਪੁਰਖ ਕੌਣ ਹੈ? ਪਰਮੇਸ਼ਰ ਹੈ ਸਤਿਪੁਰਖ, ਤਾਂ ਉਹ ਤਾਂ ਹਮੇਸ਼ਾ ਹੀ ਰਹਿੰਦਾ, ਉਹ ਸਤਿਪੁਰਖ ਹੈ ਜਿਹਨੇ ਉਹਨੂੰ ਜਾਣ ਲਿਆ। ਉਹ ਕੌਣ ਹੁੰਦਾ? ਜਿਹਨ ਜਾਣਿਆ ਸੋ ਤਿਸੀ ਹੀ ਜਿਹਾ, ਜਿਹਨੇ ਉਹਨੂੰ ਜਾਣ ਲਿਆ ਉਹਦਾ ਵਰਗਾ ਹੀ ਹੈ ਫਿਰ ਉਹ। ਜਿਹਨੇ ਸਤਿਪੁਰਖ ਨੂੰ ਜਾਣ ਲਿਆ ਉਹ ਆਪ ਸਤਿਪੁਰਖ ਵਰਗਾ ਹੀ ਹੈ, ਸਤਿਪੁਰਖ ਨਹੀਂ ਹੈ ਉਹ। ਹਾਂ ਬਸ ਇੱਥੇ ਗਲਤੀ ਹੈ, ਇੱਥੇ ਹੀ ਗਲਤੀ ਕ੍ਰਿਸ਼ਨ ਨੂੰ ਸਮਝਣ ਨੂੰ ਕੀਤੀ ਹੈ। ਇਹੀ ਗੱਲ ਕ੍ਰਿਸ਼ਨ ਇੱਥੋਂ ਹੀ ਸਲਿਪ ਹੋ ਗਿਆ। ਕ੍ਰਿਸ਼ਨ ਉਹਦੇ ਵਰਗਾ ਤਾਂ ਹੈ, ਉਹ ਨਹੀਂ ਹੈ, ਪਰ ਬੂੰਦ ਸਮੁੰਦਰ ਵਰਗੀ ਹੈ। ਪਾਣੀ ਪਾਣੀ ਹੁੰਦਾ ਨਾ, ਉਹ ਵੀ ਪਾਣੀ। ਪਾਣੀ ਦਾ ਗਲਾਸ ਪਾਣੀ ਵਰਗਾ ਹੈ, ਪਰ ਪਾਣੀ ਦਾ ਗਲਾਸ ਸਮੁੰਦਰ ਨਹੀਂ ਹੈ, ਸਮੁੰਦਰ ਨਹੀਂ ਹੈ। ਸਮੁੰਦਰ ਦਾ ਭਾਗ ਹੋ ਸਕਦਾ, ਪਾਰਟ ਹੋ ਸਕਦਾ, ਇੱਕ ਬੂੰਦ ਵੀ ਭਾਗ ਹੈ ਸਮੁੰਦਰ। ਇਹੀ ਭੇਦ ਹੈ, ਇਹ ਨੁਕਤੇ ਨੇ ਸਿਰਫ, ਇਹ ਨੁਕਤੇ ਗੁਰ ਨੇ। ਇਹ ਨੁਕਤੇ ਨੂੰ ਕਹਿੰਦੇ ਨੇ ਗੁਰ, ਨੁਕਤਿਆਂ ਦਾ ਨਾਮ ਗੁਰ ਹੈ ਅਸਲ ਚ। ਇਹ ਨੁਕਤਿਆਂ ਦਾ ਸਮੂਹ ਹੈ ਬਾਣੀ ਦੇ ਵਿੱਚ, ਇਹ ਗੁਰਬਾਣੀ ਚ। ਗੁਰਬਾਣੀ ਕੀ ਹੈ? ਸਾਰੇ ਗੁਰ ਨੇ ਇਹਦੇ ਵਿੱਚ, ਛੁੱਟਣ ਦੀਆਂ ਵਿਧੀਆਂ ਨੇ। ਗੁਰ ਕਹਿੰਦਾ ਛੁੱਟਣ ਦਾ, ਭਰਮ ਚੋਂ ਬਾਹਰ ਨਿਕਲਣ ਦਾ। ਇਹ ਭਰਮ ਚੋਂ ਬਾਹਰ ਨਿਕਲਣ ਦਾ ਗਿਆਨ ਹੈ, ਗੁਰ ਮੇਰਾ ਗਿਆਨ, ਗੁਰ ਹਿਰਦੇ ਧਿਆਨ। ਨਾਨਕ ਆਪਣੇ ਗਿਆਨ ਨੂੰ ਗੁਰ ਕਹਿੰਦਾ। ਕਿਉਂ? ਕੀ ਕੀਤਾ ਉਹਨੇ, ਕੀ ਕਮਾਲ ਦਿਖਾਇਆ ਉਹ ਗਿਆਨ ਨੇ? ਸਵਾਲ ਇਹ ਹੈ। ਸਤਿਗੁਰ ਭਾਵੇਂ ਪਰਮੇਸ਼ਰ ਵਰਗਾ ਹੀ ਹੁੰਦਾ, ਪਰ ਪਰਮੇਸ਼ਰ ਨਹੀਂ ਹੁੰਦਾ। ਇਹ ਵੀ ਗਲਤੀ ਅਸੀਂ ਕਰ ਲਈ, ਨਾਨਕ ਨੂੰ ਪਰਮੇਸ਼ਰ ਕਹਿ ਦਿੱਤਾ। ਅਸੀਂ ਕੀ ਗਲਤੀਆਂ ਕਰ ਬੈਠੇ ਹਾਂ, ਕੀ ਨਹੀਂ ਸੀ ਕਰਨੀ ਚਾਹੀਦੀਆਂ ਇਹ ਸਾਰੀ ਤੋਲ ਦੇਣੀ ਹੈ ਤੱਕੜੀ ਤੇ ਸਮਝ ਲੈਣੀ ਹੈ ਗੁਰਬਾਣੀ ਤਾਂ ਤੋਲੀ ਜਾਂਦੀ ਹੈ ਸਾਰੀ ਗੱਲ ਜਿਨ ਜਾਣਿਆ ਸੋ ਤੁਸੀਂ ਜਿਹਾ ਉਹ ਜਾ ਤਾਂ ਹੈ ਉਹ ਸਹੀ ਹੈ ਨਾਨਕ ਨਿਰਾਕਾਰੀ ਹੈ ਨਾਨਕ ਦੇਹਧਾਰੀ ਨਹੀਂ ਹੈ ਸਤਿਗੁਰ ਤਾਂ ਹੈ ਪਰ ਸਾਡੇ ਤੇ ਕੀ ਸੀ ਉਹ ਤਾਂ ਸਤਿਗੁਰ ਹੈ ਚਲੋ ਸਤਿਪੁਰਖ ਨੂੰ ਜਾਣ ਲਿਆ ਅਸੀਂ ਸਿੱਖਾਂ ਨੇ ਕਿਹੜਾ ਦ੍ਰਿਸ਼ਟੀਕੋਣ ਚਾਹੀਦਾ ਸੀ ਜਿਹੜਾ ਸਵਈਆਂ ਚ ਦ੍ਰਿਸ਼ਟੀਕੋਣ ਭੱਟਾ ਨੇ ਸਵਈਆਂ ਚ ਦ੍ਰਿਸ਼ਟੀਕੋਣ ਉਹ ਸਾਡਾ ਚਾਹੀਦਾ ਸੀ ਉਹ ਹੈ ਨਹੀਂ ਸਾਡਾ ਸਵਈਆ ਲਿਖਣ ਦਾ ਮਤਲਬ ਇਹ ਸੀ ਕਿ ਸਿੱਖਾਂ ਨੂੰ ਦੱਸ ਦਈਏ ਜਿਹੜੇ ਹੁੰਦੇ ਨੇ ਨਾ ਸਿੱਖ ਉਹ ਸਾਰੇ ਸਿੱਖ ਨੇ ਭੱਟ ਗੁਰੂ ਘਰ ਚੋਂ ਸਿੱਖਿਆ ਲਈ ਉਹਨਾਂ ਨੇ ਸਿੱਖ ਆਪਣੇ ਅਗਲੇ ਆਗੂ ਜਿਹੜੇ ਤੋਂ ਜਿਨ੍ਹਾਂ ਨੇ ਬਾਣੀ ਲਿਖੀ ਹੈ ਉਹਨਾਂ ਪ੍ਰਤੀ ਕੀ ਉਹਨਾਂ ਦਾ ਦ੍ਰਿਸ਼ਟੀਕੋਣ ਚਾਹੀਦਾ ਕੀ ਮੰਨਣ ਉਹਨਾਂ ਨੂੰ ਉਹਨਾਂ ਨੂੰ ਉਹ ਮੰਨੋ ਜਿਵੇਂ ਭੱਟ ਮੰਨ ਰਹੇ ਨੇ ਉਹਨਾਂ ਬਾਰੇ ਭੱਟ ਕਹਿ ਰਹੇ ਨੇ ਕਿ ਇਹ ਭਗਤ ਨੇ ਸਾਰੇ ਪਰ ਅਸੀਂ ਭਗਤ ਮੰਨਣ ਨੂੰ ਤਿਆਰ ਨਹੀਂ ਇਹਦਾ ਮਤਲਬ ਕਿਤੋਂ ਨਾ ਕਿਤੋਂ ਅਸੀਂ ਗਲਤੀ ਕਰ ਲਈ ਕਿਤੋਂ ਨਾ ਕਿਤੋਂ ਅਸੀਂ ਗਲਤ ਪਾਸੇ ਚਲੇ ਗਏ ਕਿਹਨਾਂ ਲੋਕਾਂ ਨੇ ਗਲਤ ਪਾਸੇ ਭੇਜਤੇ ਉਹ ਅਲੱਗ ਗੱਲ ਹੈ ਜਿਹੜੇ ਸਾਨੂੰ ਉਲਟੇ ਰਾਹ ਪਾਉਣਾ ਚਾਹੁੰਦੇ ਸੀ ਉਹਨਾਂ ਦਾ ਜਾਦੂ ਚੱਲ ਗਿਆ ਪੈ ਗਿਆ ਸੀ ਉਲਟੇ ਰਾਹ ਅਸੀਂ ਫਿਰ ਰਾਹ ਬਦਲਿਆ ਜਾ ਸਕਦਾ ਉਲਟੇ ਰਾਹ ਪਏ ਹੋਏ ਸਿੱਧੇ ਰਾਹ ਪੈ ਜਾਈਦਾ ਹੁੰਦਾ ਅਜੇ ਬਹੁਤੇ ਦੂਰ ਨਹੀਂ ਗਏ ਅਸੀਂ ਕਿਤੇ ਜਿਹਨਾਂ ਨੇ ਪੈਣਾ ਉਹ ਪੈ ਜਾਣਗੇ ਨਹੀਂ ਪੈਣਗੇ ਜਿਹੜੇ ਰਹਿ ਜਾਂਦੇ ਹੁੰਦੇ ਨੇ ਉਹਨੂੰ ਪੁੱਛਦਾ ਵੀ ਕੋਈ ਨਹੀਂ ਹੁੰਦਾ ਜਿਹੜੇ ਰਹਿ ਜਾਂਦੇ ਨੇ ਰਾਹ ਬਿਲਕੁਲ ਠੀਕ ਬਣ ਕੇ ਪੈ ਜਾਂਦਾ ਪੱਕਾ ਹੋ ਜਾਵੇ ਵੀ ਹਾਂ ਇਹ ਰਾਹ ਠੀਕ ਹੈ ਜਿਹੜਾ ਉਹਨੂੰ ਬੁੱਕਰ ਜਿਵੇਂ ਚੱਲਣ ਤੇ ਸੰਦਰ ਟੁੱਟ ਕੇ ਆ ਜਾਂਦੀ ਹੁੰਦੀ ਹੈ ਉਹ ਰਹਿ ਜਾਂਦੇ ਹੁੰਦੇ ਨੇ ਗੱਲੇ ਫਿਰ ਪੁੱਛਦਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਅੱਜ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਲੋਕ ਸਮਝਦੇ ਸਿੱਖੀ ਖਤਮ ਹੋ ਗਈ ਅੱਜ ਸਮਝਦੇ ਸੀ ਕਹਿੰਦੇ ਸੀ ਵੀ ਹੁਣ ਸਿੱਖੀ ਖਤਮ ਹੈ ਅੱਜ ਸਿੱਖੀ ਫੇਰ ਕਿੰਨੇ ਸੌ ਸਾਲ ਬਾਅਦ ਸਿੱਖੀ ਫੇਰ ਹੈਗੀ ਹੈ ਔਰ ਇੱਦਾਂ ਵਧੂਗੀ ਉਹ ਹੁਣ ਸਾਰੀ ਵਰਲਡ ਜਾਣਦੀ ਹੈ ਸਿੱਖੀ ਨੂੰ ਉਹਦਾ ਕੌਣ ਜਾਣਦਾ ਸੀ ਆ ਥੋੜ੍ਹਾ ਜਿਹਾ ਏਰੀਆ ਹਿੰਦੁਸਤਾਨ ਦਾ ਏਰੀਆ ਪਰ ਅਸਲੀ ਸਿੱਖੀ ਦਾ ਅੱਜ ਸਿੱਖਾਂ ਨੂੰ ਵੀ ਪਤਾ ਨਹੀਂ ਹਕੀਕਤ ਇਹ ਹੈ ਹਕੀਕਤ ਹੈ ਅਸਲੀ ਸਿੱਖੀ ਦਾ ਅੱਜ ਬਿਲਕੁਲ ਪਤਾ ਨਹੀਂ ਕਿਸੇ ਨੂੰ ਅਸਲੀ ਸਿੱਖੀ ਤਾਂ ਲਿਖੀ ਹੋਈ ਹੈ ਗੁਰਬਾਣੀ ਚ ਥਿਊਰੀ ਸਿੱਖੀ ਦੀ ਬਿਲਕੁਲ ਗਾਇਬ ਹੈ ਹਾਂ ਅਸੀਂ ਸਿੱਖਾਂ ਚਲੋ ਇਹੋ ਜਿਹਾ ਤਾਂ ਹੈ ਸਿੱਖੀ ਵੱਲ ਨੂੰ ਸਿੱਖ ਦਾ ਰੌਲਾ ਤਾਂ ਪੈ ਰਿਹਾ ਨਾ ਗੁਰਬਾਣੀ ਕੋਲ ਹੈਗੀ ਹੈ ਖੋਜੀ ਜਾ ਸਕਦੀ ਹੈ ਦੁੱਧ ਹੈਗਾ ਤਾਂ ਕਿਉਂ ਪੈਦਾ ਕੀਤਾ ਜਾ ਸਕਦਾ ਜੇ ਦੁੱਧ ਨਹੀਂ ਹੈ ਕਿਉਂ ਕਿੱਥੋਂ ਕੱਢਣਾ ਦੁੱਧ ਤਾਂ ਹੈ ਨਾ ਸਾਡੇ ਕੋਲ ਇਹਨੂੰ ਬਲੋ ਕੇ ਮੱਖਣ ਤਾਂ ਪੈਦਾ ਕੀਤਾ ਜਾ ਸਕਦਾ ਜਦ ਮਰਜ਼ੀ ਕਰ ਲਓ ਹੁਣ ਇਹ ਤਾਂ ਮੱਖਣੇ ਕੱਢਣਾ ਦੁੱਧ ਹੈਗਾ ਕੁਛ ਨਹੀਂ ਵਿਗੜਿਆ ਮੱਖਣ ਨਾਲ ਛਾਛ ਦਾ ਪਤਾ ਲੱਗ ਜੂਗਾ ਜਾਂ ਰੜਕਿਆ ਜਾਊਗਾ ਮੱਖਣ ਨਾਲ ਲੱਸੀ ਦਾ ਪਤਾ ਲੱਗ ਜੂਗਾ ਹੁਣ ਲੱਸੀ ਪੀ ਜਾਂਦੇ ਮੱਖਣ ਦਾ ਪਤਾ ਨਹੀਂ ਹੈ ਜਿਹੜਾ ਦਹੀਂ ਰੜਕੀ ਦਾ ਨਾ ਥੋੜਾ ਜਿਹਾ ਰੜਕੇ ਦਹੀਂ ਦੀ ਲੱਸੀ ਨਹੀਂ ਬਣਾਉਂਦੇ ਆਪਾਂ ਉਹਨੂੰ ਵੀ ਕਹਿੰਦੇ ਲੱਸੀ ਕਹਿੰਦੇ ਨਾ ਬਸ ਉਹੋ ਜਿਹੀ ਲੱਸੀ ਹੈ ਕਿਉਂ ਕੱਢੇ ਵਾਲੀ ਲੱਸੀ ਨਹੀਂ ਹੈ ਘਿਓ ਕੱਢ ਕੇ ਲੱਸੀ ਬਣਦੀ ਹੈ ਕਿ ਲੱਸੀ ਉੱਦਾਂ ਬਣਦੀ ਹੈ ਦਹੀਂ ਦੀ ਇਹ ਦਹੀਂ ਦੀ ਲੱਸੀ ਹੈ ਥੋੜਾ ਜਿਹਾ ਰੜਕ ਕੇ ਪੀ ਲੈਂਦੇ ਪਰ ਉਹਦੇ ਚੋਂ ਲੱਸੀ ਜਾਂ ਪੀਂਦੇ ਮੱਖਣ ਦਾ ਟੇਸਟ ਨਹੀਂ ਹੁੰਦਾ ਉਹ ਚ ਮੱਖਣ ਦਾ ਟੇਸਟ ਨਹੀਂ ਹੁੰਦਾ ਉਹਦੇ ਵਿੱਚ ਬਸ ਇਹ ਤੱਤ ਗਿਆਨ ਦਾ ਟੇਸਟ ਗਾਇਬ ਹੈ ਬਾਕੀ ਠੀਕ ਹੈ ਸਭ ਕੁਛ ਗੁਰਦੁਆਰਿਆਂ ਚ ਜੋ ਪ੍ਰਚਾਰ ਹੋ ਰਿਹਾ ਨਾ ਤੱਤ ਦਾ ਟੇਸਟ ਨਹੀਂ ਹੈ ਬਾਕੀ ਠੀਕ ਹੈ ਜੋ ਟੇਸਟ ਹੈਗਾ ਸ਼ਰਧਾ ਪੂਰੀ ਹੈ ਉਹ ਟੇਸਟ ਹੈ ਇਹੋ ਜਿਹਾ ਖੱਟੀ ਲੱਸੀ ਨਹੀਂ ਹੈ ਇਹ ਦਹੀਂ ਵਾਲੀ ਲੱਸੀ ਹੈ ਦਹੀਂ ਖੱਟਾ ਵੀ ਹੋ ਜਾਂਦਾ ਚਲੋ ਕਈ ਇਹਨੂੰ ਖੱਟਾ ਜ਼ਿਆਦਾ ਖੱਟਾ ਦਹੀਂ ਹੋਵੇ ਤਾਂ ਖੱਟਾ ਜਿਹਦਾ ਹਿਰਦਾ ਆਪੇ ਖੱਟਾ ਹੈ ਉਹਨੇ ਇਹਨੂੰ ਖੱਟਾ ਇਹ ਹੋਰ ਲਾ ਦੇਣਾ ਜਾਣ ਬੁੱਝ ਕੇ ਜਿਵੇਂ ਇਹ ਭਗਤੀ ਨੂੰ ਲੈ ਕੇ ਇਹ ਕਹਿੰਦੇ ਨਾਨਕ ਦਾ ਗੁਰਦੇਵ ਗੁਰੂ ਹੈਗਾ ਜੀ ਆਹ ਦੇਖੋ ਲਿਖਿਆ ਹੈ ਕਿਉਂ ਖੱਟਾ ਉਹਦੇ ਆਪਣੇ ਅੰਦਰ ਬਹੁਤ ਜ਼ਿਆਦਾ ਯਾਨੀ ਖੱਟਾ ਕੀ ਉਹਦੇ ਨਫ਼ਰਤ ਉਹਦੇ ਅੰਦਰ ਗੁਰਬਾਣੀ ਪ੍ਰਤੀ ਨਫ਼ਰਤ ਹੈ ਉਹ ਨਫ਼ਰਤ ਉਹਨੇ ਉਹਨੂੰ ਮੌਕਾ ਮਿਲਿਆ ਉਹਨੇ ਜਦੇ ਕੋਲ।